ਸ੍ਰੀ ਰਾਗ ਮਹੱਲਾ ਪੰਜਵਾਂ। ਸਰਨ ਪਏ ਪ੍ਰਭ ਆਪਣੇ ਗੁਰ ਹੋਵਾ ਕਿਰਪਾਲ। ਜਿਨ੍ਹਾਂ ਉੱਪਰ ਗੁਰੂ ਸਾਹਿਬ ਜੀ ਕਿਰਪਾਲੂ ਹੋ ਗਏ ਨੇ ਉਹ ਬੰਦੇ ਆਪਣੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਗਏ। ਜਿਨ੍ਹਾਂ ਉੱਤੇ ਗੁਰੂ ਸਾਹਿਬ ਦੀ ਮਿਹਰ ਹੋਈ ਹੈ ਸਤਿਗੁਰੂ ਉਹਨਾਂ ਨੂੰ ਸਮਝਾ ਵੀ ਦਿੰਦੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾ। ਪਰ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਕਿਵੇਂ ਪਿਆ? ਕਹਿੰਦੇ ਪ੍ਰਭੂ ਜਦੋਂ ਕਿਰਪਾਲ ਹੋਇਆ, ਦੋਨਾਂ ਦਾ ਆਪਸ ਵਿੱਚ ਮਿਲਾਪ ਹੈ। ਪ੍ਰਭੂ ਦੀ ਕਿਰਪਾ ਨਾਲ ਗੁਰੂ ਸ਼ਰਨ ਵਿੱਚ ਜਾਈਦਾ, ਗੁਰੂ ਦੀ ਕਿਰਪਾ ਨਾਲ ਪ੍ਰਭੂ ਦੀ ਸ਼ਰਨ ਵਿੱਚ ਪਈਦਾ। ਪ੍ਰਭੂ ਦੀ ਤਾਂ ਸਿਰਫ ਉੱਪਰੋਂ ਕਿਰਪਾ ਹੀ ਹੁੰਦੀ ਹੈ, ਸ਼ਰਨ ਆਪਾਂ ਗੁਰੂ ਦੀ ਗ੍ਰਹਿਣ ਕਰਦੇ ਹਾਂ। ਗੁਰੂ ਦੀ ਸ਼ਰਨ ਫਿਰ ਅੱਗੇ ਪਰਮਾਤਮਾ ਦੀ ਸ਼ਰਨ ਨੂੰ ਮਿਲਾਉਂਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਫਿਰ ਉਹ ਜੀਵ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ। ਸਤਿਗੁਰ ਕਹਿ ਉਪਦੇਸਿਆ ਬਿਨਸੇ ਸਰਬ ਜੰਜਾਲ। ਸਤਿਗੁਰਾਂ ਦੇ ਉਪਦੇਸ਼ ਦੇਣ ਕਰਕੇ ਸਾਰੇ ਜਿਹੜੇ ਧੰਦੇ ਸੀ ਮਨ ਚੋਂ ਹੌਲੀ ਹੌਲੀ ਗੁਰਾਂ ਨੇ ਨਾ ਉਹ ਧੰਦੇ ਦੂਰ ਕੀਤੇ ਮਨ ਦੇ ਅੰਦਰ, ਜਿਨ੍ਹਾਂ ਧੰਦਿਆਂ ਨੂੰ ਹੀ ਥਾਂ ਬਣਾਈ ਹੋਈ ਸੀ ਵੀ ਧੰਦਾ ਹੀ ਕਰਨਾ। ਮਹਾਰਾਜ ਨੇ ਹੌਲੀ ਹੌਲੀ ਧੰਦੇ ਦੂਰ ਕਰ ਦਿੱਤੇ ਮਨ ਦੇ ਅੰਦਰੋਂ। ਲਾਹੌਰ ਦੇ ਵਿੱਚ ਇੱਕ ਸ਼ਾਹੂਕਾਰ ਸੀ। ਹੁਣ ਉਹਦੇ ਲੜਕੇ ਵੱਡੇ ਵੱਡੇ ਹੋ ਗਏ, ਦੁਕਾਨ ਸੰਭਾਲ ਲਈ। ਤਿੰਨ ਚਾਰ ਲੜਕੇ ਸੀ ਉਹਦੇ ਸ਼ਾਹੂਕਾਰ, ਪਰ ਦੁਕਾਨ 'ਚ ਬੈਠੇ ਨਿਆਣਿਆਂ ਨੂੰ ਟੋਕੇ ਐਂ ਨਹੀਂ ਕਰਦੇ, ਘਰ ਆ ਜਾਂਦਾ ਬੜਾ ਖੁਸ਼। ਉਮਰ ਹੋ ਗਈ ਕਾਫੀ। ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਕ ਦਿਨ ਮਿਲੇ, ਸ਼ਾਹੂਕਾਰ ਜੀ ਤੁਸੀਂ ਹੁਣ ਬੱਚਿਆਂ ਨੇ ਕੰਮ ਸੰਭਾਲ ਲਿਆ, ਭਗਤੀ ਕਰੋ ਤਾਂ ਕੀ ਲੈਣਾ ਵਿੱਚ ਦਾਖਲ ਦਿੰਦੇ ਹੋ, ਐਵੇਂ ਲੜਦੇ ਹੋ, ਜਾ ਕੇ ਉਹਨਾਂ ਕੋਲ ਬਹਿ ਕੇ ਭਜਨ ਬੰਦਗੀ ਕਰਿਆ ਕਰੋ, ਆਪਣਾ ਜਮਨ ਸਫਲਾ ਕਰੋ। ਲਓ ਜੀ, ਕਹਿੰਦਾ ਹੁਣ ਤਾਂ ਮੌਜ ਲੱਗੀ ਹੈ, ਸਾਰੇ ਬੱਚੇ ਵਿਆਹੇ ਵਰੇ ਨੇ, ਸਭ ਕੁਛ ਆਨੰਦ ਬਣਿਆ ਹੋਇਆ, ਆਹ ਬਣਿਆ ਹੋਇਆ, ਮੈਂ ਮੌਜਾਂ ਕਰਦਾ ਜੀ। ਕਈ ਚੀਜ਼ਾਂ ਮਹਾਰਾਜ ਸੱਚੇ ਪਾਤਸ਼ਾਹ ਦੱਸੀਆਂ। ਪਰ ਗੁਰੂ ਨਾਨਕ ਸਾਹਿਬ ਦੀ ਜਿਵੇਂ ਹੁਣ ਨਜ਼ਰ ਹੀ ਆ ਗਈ, ਸਮਝ ਲਓ ਮਹਾਰਾਜ ਸੱਚੇ ਪਾਤਸ਼ਾਹ ਦੀ ਜਦੋਂ ਨਜ਼ਰ ਆ ਗਈ ਵੀ ਹੁਣ ਇਹਨੂੰ ਸੁਧਾਰਨਾ ਹੀ ਹੈ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ ਵੀ ਚਲੋ ਇਹਦਾ ਭਲਾ ਕਰ ਦਈਏ ਬੰਦੇ ਦਾ। ਤਾਂ ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਤਾਂ ਐਸਾ ਕੌਤਕ ਵਰਤਾਇਆ, ਉਹਦਾ ਰੂਪ ਧਾਰ ਲਿਆ। ਉਹ ਗਿਆ ਘਰੋਂ, ਜਦੋਂ ਨਿਕਲਿਆ ਰੋਜ਼ ਦਰਿਆ 'ਤੇ ਨਹਾਉਣ ਜਾਂਦਾ ਸੀ, ਰਾਵੀ 'ਤੇ ਨਹਾ ਕੇ ਆਉਣਾ, ਫਿਰ ਘੰਟਾ ਕੁ ਬਾਹਰ ਲਾ ਕੇ ਫਿਰ ਆ ਕੇ ਦੁੱਧ ਪੀਣਾ, ਪਰੌਂਠੇ ਖਾ ਲੈਣੇ, ਫਿਰ ਮੌਜ ਨਾਲ ਦੁਕਾਨ 'ਤੇ ਜਾਣਾ ਟਹਿਲਦੇ ਨੇ। ਮਹਾਰਾਜ ਜੀ ਪਹਿਲਾਂ ਹੀ ਆ ਗਏ ਉਹਦਾ ਰੂਪ ਧਾਰਨ ਕਰਕੇ। ਕਹਿੰਦੇ ਪਿਤਾ ਜੀ ਅੱਜ ਛੇਤੀ ਆ ਗਏ? ਕਹਿੰਦੇ ਹਾਂ ਬਾਈ, ਲਿਆਓ ਪਰੌਂਠੇ ਪ੍ਰਸ਼ਾਦਾ ਪਾਣੀ ਛਕਿਆ। ਸਤਿਗੁਰੂ ਮਹਾਰਾਜ ਵਾਲੇ ਅੰਦਰ ਬੈਠੇ, ਇੰਨੇ ਨੂੰ ਸੇਠ ਆ ਗਿਆ, ਦਰਵਾਜ਼ਾ ਖੜਕਾਇਆ ਉਹਨੇ ਵੀ। ਕਹਿੰਦੇ ਕੌਣ? ਕਹਿੰਦੇ ਤੁਹਾਡਾ ਪਿਤਾ ਜੀ। ਕਹਿੰਦੇ ਪਿਤਾ ਜੀ ਕਿੱਧਰੋਂ ਆ ਗਿਆ ਹੋਰ? ਇਹ ਤਾਂ ਪਹਿਲਾਂ ਪਿਤਾ ਜੀ ਬੈਠੇ ਤਾਂ ਹੈ ਅੰਦਰ, ਉਸ ਵਕਤ ਉਹ ਆਖਣ ਕੋਈ ਬਡਰੂਪੀ ਆ ਗਿਆ। ਜਦੋਂ ਇੰਨੀ ਗੱਲ ਹੋਈ ਤਾਂ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਹਿਣ ਲੱਗੇ, ਸੇਠ ਦਾ ਰੂਪ ਧਾਰਿਆ ਹੋਇਆ ਸੀਗਾ, ਕਹਿਣ ਲੱਗੇ ਇਹਨੂੰ ਬਾਹਰ ਕੱਢੋ, ਇਹ ਕੋਈ ਬਡਰੂਪੀਆ ਹੈ। ਤਾਂ ਉਸ ਵਕਤ ਜਦੋਂ ਬਡਰੂਪੀਆ ਜਾਣਿਆ ਤਾਂ ਉਹਨੂੰ ਧੱਕੇ ਧੁੱਕੇ ਮਾਰ ਕੇ ਉਹਦੇ ਮੁੰਡਿਆਂ ਨੇ ਵੀ, ਉਹ ਕਹਿੰਦੇ ਮੁੰਡੇ ਨੇ ਵੀ, ਕਹਿੰਦੇ ਇਹ ਸਾਡਾ ਪਿਤਾ ਲੱਗਦਾ ਹੀ ਨਹੀਂ। ਬਾਹਰ ਜਾ ਕੇ ਬੈਠ ਗਿਆ, ਰੋਣ ਲੱਗ ਗਿਆ। ਹੁਣ ਮਹਾਰਾਜ ਆਪਣੇ ਅਸਲੀ ਰੂਪ ਵਿੱਚ ਉਹਦੇ ਕੋਲ ਚਲੇ ਗਏ। ਕਹਿੰਦੇ ਕੀ ਹੋਇਆ? ਕਹਿੰਦੇ ਜਿਹੜਾ ਮਨ ਦੇ ਅੰਦਰ ਸੀ ਨਾ ਮੁੰਡਿਆਂ 'ਤੇ ਵਿਸ਼ਵਾਸ ਸੀ, ਭਰੋਸਾ ਸੀ, ਮੇਰੇ ਮੁੰਡੇ ਆ, ਮੇਰੀ ਸੇਵਾ ਕਰਨਗੇ, ਆਹ ਕਰਨਗੇ, ਕਹਿੰਦੇ ਇਹ ਤਾਂ ਸਾਰਾ ਐਵੇਂ ਹੀ ਆ, ਕਹਿੰਦੇ ਗੱਲ ਬਣੀ ਨਹੀਂ ਹੈ, ਮੋਹ ਆ ਮੇਰਾ ਤਾਂ ਟੁੱਟ ਹੀ ਗਿਆ, ਮਨ ਖੱਟਾ ਹੋ ਗਿਆ, ਮੈਨੂੰ ਧੱਕੇ ਮਾਰੇ ਉਹਨਾਂ ਨੇ, ਮੈਂ ਸਾਰੀ ਜ਼ਿੰਦਗੀ ਇਹਨਾਂ ਲਈ ਕਰਦਾ ਰਿਹਾ, ਕਮਾਉਂਦਾ ਰਿਹਾ। ਮਹਾਰਾਜ ਨੇ ਜਾਣਿਆ ਕਿ ਹੁਣ ਵੈਰਾਗ ਹੋ ਗਿਆ। ਵੈਰਾਗ ਹੁੰਦਾ ਜਦੋਂ ਘਰੋਂ ਮਨ ਟੁੱਟੇ, ਮੋਹ ਟੁੱਟ ਜੇ ਧੀਆਂ ਪੁੱਤਰਾਂ ਪਦਾਰਥਾਂ ਦਾ, ਕਿਉਂਕਿ ਇੱਕ ਦਿਨ ਤਾਂ ਫਿਰ ਜਾਣਾ ਹੀ ਹੁੰਦਾ ਦੁਨੀਆਂ 'ਚ, ਫਿਰ ਇੱਕਦਮ ਅਚਾਨਕ ਮੋਹ ਤੋੜ ਕੇ ਜਾਣਾ ਬਹੁਤ ਔਖਾ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਨਾਮ ਦਾ ਉਪਦੇਸ਼ ਦਿੱਤਾ, ਉਪਦੇਸ਼ ਦੇ ਕੇ ਫਿਰ ਨਾਮ ਜਪਣ ਵਾਲੇ ਪਾਸੇ ਲਾ ਦਿੱਤਾ। ਤਾਂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਾਂ ਜਦੋਂ ਲੱਗ ਜਾਂਦੇ ਹਾਂ ਫਿਰ ਸਤਿਗੁਰੂ ਕਿਰਪਾ ਕਰਕੇ ਸਾਰੇ ਧੰਦਿਆਂ ਤੋਂ ਜਿਹੜਾ ਮੋਹ ਛੁਟਾ ਦਿੰਦੇ ਜੀਵ ਦਾ। ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ, ਜਦ ਅੰਦਰੋਂ ਅੰਤਹਿਕਰਨ ਪਰਮਾਤਮਾ ਦੇ ਨਾਮ ਜਪਣੇ ਚ ਲੱਗ ਗਿਆ ਤਾਂ ਗੁਰਾਂ ਦੀ ਜਿਹੜੀ ਸੀ ਨਾ ਨਦਰ ਨਿਹਾਲ, ਨਦਰ ਹੁੰਦੀ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਨਿਹਾਲ ਕਰਤਾ ਗੁਰਾਂ ਨੇ ਅੰਮ੍ਰਿਤ ਨਦਰ ਨਿਹਾਲ, ਤਾਂ ਕਿਰਪਾ ਦ੍ਰਿਸ਼ਟੀ ਨਾਲ ਜਦੋਂ ਤੱਕਿਆ ਤਾਂ ਅੰਮ੍ਰਿਤ ਰੂਪ ਹੋ ਗਏ, ਅਮ੍ਰਿਤੂ ਹੋ ਗਏ, ਮੌਤ ਤੋਂ ਰਹਿਤ ਹੋ ਗਏ। ਨਦਰ ਦੇ ਨਾਲ ਤੱਕ ਕੇ ਨਿਹਾਲ ਕਰਤਾ, ਅੰਮ੍ਰਿਤ ਦੀ ਵਰਖਾ ਕਰਤੀ ਪ੍ਰਕਾਸ਼ ਰਾਹੀਂ। ਸਤਿਗੁਰੂ ਕਿਰਪਾ ਕਰਦੇ ਨੇ, ਫਿਰ ਵਰਖਾ ਕਰਦੇ ਨੇ ਜੀਵ ਦੇ ਉੱਤੇ। ਮਨ ਮੇਰੇ ਸਤਿਗੁਰ ਸੇਵਾ ਸਾਰ, ਤੂੰ ਵੀ ਸਾਰ ਸੰਭਾਲ ਕਰ ਸੇਵਾ ਦੀ, ਤੂੰ ਗੁਰਾਂ ਦੀ ਸੇਵਾ ਕਰਿਆ ਕਰ। ਕਦੇ ਕੀਤੀ ਸੇਵਾ ਗੁਰੂ ਗ੍ਰੰਥ ਸਾਹਿਬ ਦੀ? ਕਹਿੰਦੇ ਸੇਵਾ ਤਾਂ ਕਦੇ ਵੀ ਨਹੀਂ ਕੀਤੀ, ਮੱਥਾ ਹੀ ਟੇਕਣਾ ਕਾਫੀ ਨਹੀਂ ਹੁੰਦਾ, ਸੇਵਾ ਕਰੀ ਦੀ ਹੁੰਦੀ। ਸਤਿਗੁਰਾਂ ਦੀ ਸੇਵਾ ਜਿਹੜੀ ਹੈ ਇਹ ਹੌਲੀ ਹੌਲੀ ਕਰਦਿਆਂ ਕਰਦਿਆਂ ਜੀਵ ਤਰਦਾ, ਮਾੜੀ ਮਾੜੀ ਕਰਕੇ ਸੇਵਾ ਵਧਾਉਂਦੇ ਜਾਓ ਵਧਾਉਂਦੇ ਜਾਓ, ਸੇਵਾ ਕਰਦੇ ਜਾਓ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਆਪਣੇ ਗੁਰਾਂ ਦੀ ਸਾਰ ਸੰਭਾਲ, ਤੂੰ ਵੀ ਕਰ ਸੇਵਾ ਦੀ। ਕਰੇ ਦਇਆ ਪ੍ਰਭ ਆਪਣੀ, ਇੱਕ ਨਿਮਖ ਨਾ ਮਨੋਂ ਵਿਸਾਰ ਰਹਾਓ। ਕਹਿੰਦੇ ਇੱਕ ਨਿਮਖ ਮਾਤਰ ਪਰਮਾਤਮਾ ਨੂੰ ਮਨ ਚੋਂ ਨਾ ਭੁਲਾ, ਤਾਂ ਵਾਹਿਗੁਰੂ ਆਪਣੀ ਮਿਹਰ ਇੱਕ ਦਿਨ ਕਰੇਗਾ। ਲਾਈਨ 'ਚ ਖੜਾ ਰਹਿ, ਵਾਹਿਗੁਰੂ ਵਾਹਿਗੁਰੂ ਕਰਦਾ ਰਹਿ, ਅੜੀਕ ਕਰ, ਤੇਰੇ 'ਤੇ ਕਿਰਪਾ ਕਰਨਗੇ। ਨਿਮਖ ਮਾਤਰ ਵੀ ਨਾ ਮਨ ਚੋਂ ਭੁਲਾ ਤੂੰ, ਮਨ ਜਿਹੜਾ ਹੈ ਉਹਨੂੰ ਪਰਮਾਤਮਾ ਵੱਲ ਲਾ ਕੇ ਹੱਥਾਂ ਕਾ ਆਪਣੇ ਹੱਥਾਂ ਨਾਲ ਕੰਮ ਕਾਰ ਕਰਦਾ ਰਹਿ। ਹੱਥ ਕੰਮ ਕਰਦੇ ਹੁੰਦੇ ਨੇ ਅਤੇ ਮਨ ਪਰਮਾਤਮਾ ਨਾਲ ਜੁੜਿਆ ਰਹਿੰਦਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਗੁਣ ਗੋਬਿੰਦ ਨਿੱਤ ਗਾਵੀਐ ਅਵਗੁਣ ਕੱਟਣਹਾਰ। ਜੋ ਔਗੁਣਾਂ ਦੇ ਕੱਟਣ ਵਾਲਾ ਨਾ, ਉਹ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਰੋਜ਼ ਗਾ ਗਾਉਂਦਾ ਜਾ, ਸਭ ਦੇਖਦਾ। ਜਿੱਦਣ ਉਹਦੀ ਮਿਹਰ ਹੋ ਗਈ, ਉਹ ਪਤਾ ਨਹੀਂ ਮਿਹਰ ਉਹਦੀ ਕੱਲ੍ਹ ਨੂੰ ਹੀ ਹੋ ਜੇ, ਅੱਜ ਹੋ ਜੇ, ਹੁਣੇ ਹੋ ਜੇ, ਦੋ ਮਹੀਨੇ ਲੰਘ ਸਕਦੇ, ਦੋ ਸਾਲ ਵੀ ਲੰਘ ਸਕਦੇ, ਇਹ ਨਹੀਂ ਪਤਾ ਕਿ ਉਹ ਮਿਹਰ ਕਦੋਂ ਕਰੇਗਾ। ਪਰ ਮਹਾਰਾਜ ਕਹਿੰਦੇ ਉਸ ਰਸਤੇ 'ਤੇ ਤੁਰਿਆ ਰਹੋ, ਤੁਰਿਆ ਰਹੋ। ਬਿਨ ਹਰ ਨਾਮ ਨਾ ਸੁੱਖ ਹੋਏ, ਕਰ ਡਿੱਠੇ ਵਿਸਥਾਰ। ਵਿਸਥਾਰ ਵਾਲੇ ਕਰਮ ਬੜੇ ਕਰਕੇ ਦੇਖੇ ਨੇ, ਕਰਮ ਕਾਂਡ ਖਲਾਰਾ ਪਾ ਕੇ ਬਹੁਤ ਦੇਖਿਆ। ਨਾਮ ਤੋਂ ਬਿਨਾਂ ਕਿਸੇ ਨੂੰ ਸੁੱਖ ਪ੍ਰਾਪਤ ਨਹੀਂ ਹੋਇਆ। ਪੁੱਠੇ ਲਟਕ ਲਓ, ਹੋਰ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਓ, ਉਹਨਾਂ ਵਿੱਚ ਕਦੇ ਜੀਵ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਨਾਮ ਤੋਂ ਬਿਨਾਂ। ਸਹਿਜੇ ਸਿਫ ਤੀਰਤਿਆਂ ਭਵ ਜਲ ਉਤਰੇ ਪਾਰ। ਜਿਹੜੇ ਬੰਦੇ ਪਰਮਾਤਮਾ ਦੀ ਉਪਮਾ ਕਰਨ 'ਚ ਰੰਗੇ ਹੋਏ ਨੇ, ਉਹ ਬੜੇ ਸੌਖੇ ਹੀ ਸੰਸਾਰ ਸਾਗਰ ਤੋਂ ਤਰ ਗਏ ਨੇ। ਤੀਰਥ ਵਰਤ ਲੱਖ ਸੰਜਮਾਂ ਪਾਈਆ ਸਾਧੂ ਧੂਰ। ਲੱਖਾਂ ਤੀਰਥਾਂ ਦੇ ਇਸ਼ਨਾਨ ਕਰਨ ਦਾ ਜਿਹੜਾ ਫਲ ਹੈ, ਲੱਖਾਂ ਵਰਤ ਰੱਖਣੇ ਦਾ ਫਲ ਹੈ, ਅਤੇ ਇੰਦਰੀਆਂ ਦੇ ਦਮਨ ਕਰਨਾ ਜਿਹੜਾ ਹੈ, ਇਹਨਾਂ ਸਾਰਿਆਂ ਦਾ ਫਲ ਘਰ ਬੈਠਿਆਂ ਸੰਤਾਂ ਦੀ ਸਿਰਫ ਚਰਨ ਧੂੜੀ ਨਾਲ ਹੀ ਪ੍ਰਾਪਤ ਕਰ ਲਈਦਾ ਹੈ। ਹੋਵੇ ਪੂਰਨ, ਫਿਰ ਤਾਂ ਬਹੁਤ ਹੀ ਮੌਜ ਹੁੰਦੀ, ਇੱਕੋ ਵਾਰ ਹੀ ਸਾਰਾ ਕੁਝ ਠੀਕ ਕਰ ਦਿੰਦੇ ਨੇ ਪੂਰਨ ਮਹਾਤਮਾ ਹੋਣ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਦੇਣ, ਚਰਨ ਧੂੜੀ ਮਿਲ ਜਾਏ, ਉਹਨਾਂ ਦੀ ਸੇਵਾ ਕਰਨੀ ਮਿਲ ਜਾਏ, ਬਹੁਤ ਸੁਖੈਨ ਕੰਮ ਕਰ ਦਿੰਦੇ ਨੇ, ਸੌਖਾ ਹੀ ਦਿਖਾ ਦਿੰਦੇ ਨੇ ਸਭ ਕੁਛ। ਸੋ ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਕੋਲ ਦੋ ਜਾਣਿਆਂ ਜਾ ਕੇ ਕਿਹਾ ਸੀ ਨਾ, ਇਹ ਮਹਾਰਾਜ ਜੀ ਇਹ ਪੰਕਤੀ ਜਿਹੜੀ ਗੁਰਬਾਣੀ ਦੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਇਹ ਕਿਸ ਤਰ੍ਹਾਂ ਹੁੰਦਾ ਕਿ ਸਭ ਗੋਬਿੰਦ ਹੈ? ਕਹਿਣ ਲੱਗੇ ਮਹਾਂਪੁਰਖ, ਅੱਛਾ ਅੱਖਾਂ ਬੰਦ ਕਰੋ ਆਪਣੀਆਂ। ਅੱਖਾਂ ਬੰਦ ਕਰਵਾ ਕੇ ਕਹਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਕਿਹਾ, ਕਹਿੰਦੇ ਅੱਖਾਂ ਖੋਲੋ। ਅੱਖਾਂ ਖੋਲੀਆਂ ਤਾਂ ਸਾਰੀ ਪਰਮੇਸ਼ਰ ਦੀ ਜੋਤ ਦਿਖਾ ਦਿੱਤੀ ਵਿਆਪਕ, ਬਣਿਆ ਬਣਾਇਆ ਸਭ ਕੁਛ ਮਿਲ ਜਾਂਦਾ ਮਹਾਤਮਾ ਨੂੰ, ਪਰਮਾਤਮਾ ਦੀ ਪ੍ਰਾਪਤੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੰਤ ਕੈ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟ ਹੋਤ ਨਿਹਾਲ। ਸੰਗਤ ਹੁੰਦੀ ਸਾਧੂਆਂ ਦੀ, ਰੱਬ ਦੇ ਪਿਆਰਿਆਂ ਦੀ। ਲੋਕ ਕਮਾਵੈ ਕਿਸ ਤੇ ਜਾਂ ਵੇਖੈ ਸਦਾ ਹਦੂਰ। ਪਰਮਾਤਮਾ ਤਾਂ ਕੋਲੇ ਹੀ ਦੇਖੀ ਜਾਂਦਾ, ਅਤੇ ਤੂੰ ਜਿਹੜੇ ਕਰਮ ਕਰਦਾ ਲੁਕੋ ਲੁਕੋ ਕੇ ਕਰਦਾ, ਕਿਹੜਾ ਕੋਈ ਦੇਖਦਾ? ਔਰ ਇੰਨੇ ਮਾੜੇ ਕੰਮ ਕਰਦਾ ਨਾ ਬੰਦਾ, ਦੇਖਣ ਨੂੰ ਧਾਰਮਿਕ, ਬਹੁਤੇ ਲੋਕ ਤਾਂ ਧਰਮ ਦਾ ਵਿਖਾਵਾ ਬਾਹਰੋਂ ਐਂ ਕਰਦੇ ਨੇ ਕਿ ਅੰਦਰੋਂ ਮਾੜੇ ਕੰਮਾਂ ਲਈ ਉਹਨਾਂ ਨੂੰ ਮਦਦ ਮਿਲ ਜਾਵੇ, ਬਾਹਰਲਾ ਕੋਈ ਦੇਖੇ ਨਾ ਕਿ ਧਾਰਮਿਕ ਇਹ ਨਹੀਂ ਇਹ ਕੰਮ ਕਰ ਸਕਦਾ। ਮਹਾਰਾਜ ਕਹਿੰਦੇ ਕੋਈ ਦੇਖੇ ਨਾ ਦੇਖੇ, ਫਿਰ ਇੱਕ ਦਿਨ ਪਰਮਾਤਮਾ ਫਸਾ ਦਿੰਦਾ ਪੁੱਠੇ ਚੱਕਰ 'ਚ, ਸਾਰੀ ਗੱਲਬਾਤ ਖਤਮ ਹੋ ਜਾਂਦੀ, ਹੈਂਕੜ ਮੁੱਕ ਜਾਂਦੀ। ਰੱਬ ਤੋਂ ਨਹੀਂ ਡਰਦਾ, ਪਰ ਫਿਰ ਮਹਾਰਾਜ ਜਦੋਂ ਕਿਰਪਾ ਕਰਕੇ ਦਿਖਾ ਦਿੰਦੇ ਨੇ ਫਿਰ ਸਮਝ ਲੱਗਦੀ ਕਿ ਪਰਮਾਤਮਾ ਹੈ, ਉਹ ਦੇਖਦਾ ਹੈ। ਮਹਾਰਾਜ ਦੇਖਦੇ ਨੇ ਸਭ ਕੁਛ, ਪਰਮਾਤਮਾ ਤੋਂ ਡਰ ਕੇ ਰਹੋ ਸਤਿਗੁਰੂ ਕਹਿੰਦੇ ਨੇ। ਥਾਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ, ਉਹ ਮੇਰਾ ਭਰਪੂਰ ਪਰਮਾਤਮਾ ਪੂਰਨ ਹੈ ਸਭ ਥਾਨਾਂ ਦੇ, ਹਰੇਕ ਥਾਂ ਦੇ ਉੱਤੇ, ਮਕਾਨੀਆਂ ਦੇ ਵਿੱਚ, ਮਕਾਨਾਂ ਵਿੱਚ, ਥਾਵਾਂ ਵਿੱਚ, ਥਾਵਾਂ ਦੇ ਅੰਦਰ, ਪਹਾੜਾਂ ਦੇ ਉੱਪਰ, ਪਹਾੜਾਂ ਦੇ ਅੰਦਰ, ਪਾਣੀ ਦੇ ਉੱਪਰ, ਪਾਣੀ ਦੇ ਵਿੱਚ, ਹਰ ਥਾਂ, ਸਾਡੇ ਸਰੀਰਾਂ ਦੇ ਬਾਹਰ ਵੀ, ਸਾਡੇ ਸਰੀਰਾਂ ਦੇ ਅੰਦਰ ਵੀ ਪਰਮਾਤਮਾ ਹੈ। ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ, ਉਹਦੀ ਪਾਤਸ਼ਾਹੀ ਤਿੰਨਾਂ ਲੋਕਾਂ ਵਿੱਚ, ਤਿੰਨਾਂ ਕਾਲਾਂ ਵਿੱਚ ਸਦਾ ਹੀ ਸੱਚੀ ਹੈ, ਚਾਰਾਂ ਯੁੱਗਾਂ ਵਿੱਚ ਹਮੇਸ਼ਾ ਹੀ ਵਰਤਦਾ ਹੈ, ਉਹਦਾ ਹੁਕਮ ਵੀ ਸੱਚਾ ਹੈ। ਅਮਰ ਮਤਲਬ ਹੁਕਮ, ਸੱਚੇ ਵਾਹਿਗੁਰੂ ਦਾ ਸਤਸੰਗ ਅਸਥਾਨ ਵੀ ਸੱਚਾ ਹੈ, ਸਾਧ ਸੰਗਤ ਅਸਥਾਨ ਅਤੇ ਸੱਚਖੰਡ ਅਸਥਾਨ ਦੋਨੋਂ ਹੀ ਸੱਚੇ ਆ, ਉਹਦੇ ਜਿਸ ਹਿਰਦੇ 'ਚ ਵਸ ਜਾਂਦਾ ਉਹ ਵੀ ਸੱਚਾ ਹੈ। ਸੱਚੀ ਕੁਦਰਤ ਧਾਰੀਅਨ ਸੱਚ ਸਿਰ ਜਿਉਣ ਜਹਾਨ, ਉਹਨੇ ਸੱਚੀ ਕੁਦਰਤ ਜਿਹੜੀ ਆ, ਕੁਦਰਤ ਤੋਂ ਭਾਵ ਸ਼ਕਤੀ ਧਾਰੀ ਹੋਈ ਹੈ, ਉਹ ਸੱਚੇ ਨੇ ਹੀ ਜਹਾਨ ਜਿਹੜਾ ਦੁਨੀਆਂ ਨੂੰ ਸਿਰਜਣਾ ਕੀਤਾ। ਸੱਚੀ ਕੁਦਰਤ ਧਾਰੀਅਨ, ਕੁਦਰਤ ਇਹ ਕੁਦਰਤ ਹੀ ਸਾਡੀ ਮਾਤਾ ਹੈ ਸਾਰਿਆਂ ਦੀ, ਕੁਦਰਤ ਅਕਾਲ ਪੁਰਖ ਪਿਤਾ ਹੈ ਸਾਡਾ, ਕੁਦਰਤ ਸਾਡੀ ਮਾਤਾ। ਇਸ ਗੱਲ ਨੂੰ ਪ੍ਰਗਟ ਮਹਾਰਾਜ ਨੇ ਪਹਿਲਾਂ ਨਹੀਂ, ਦਸਵੇਂ ਪਾਤਸ਼ਾਹ ਨੇ ਜਾ ਕੇ ਜਦ ਪ੍ਰਗਟ ਕੀਤਾ ਇਸ ਗੱਲ ਨੂੰ, ਹਲੇ ਤੱਕ ਸਾਡੇ ਜਿਹੜੇ ਸਿਆਣੇ ਸਿਆਣੇ ਆ ਨਾ, ਬਹੁਤੇ ਵੀ ਸਿਆਣੇ ਅਤੇ ਥੱਲੇ ਵਾਲੇ ਵੀ ਅਤੇ ਹੋਰ ਵੀ, ਹਲੇ ਤੱਕ ਨਹੀਂ ਉਹਨਾਂ ਨੂੰ ਸਮਝ ਲੱਗੀ ਕਿ ਮਹਾਰਾਜ ਕੀ ਕਹਿੰਦੇ ਨੇ। ਜਿੱਥੇ ਗੁਰਾਂ ਨੇ ਕਿਹਾ ਸੀ ਕਿਰਪਾ ਕਰੀ ਹਮ ਪਰ ਜਗ ਮਾਤਾ, ਕਰੇ ਦੇਵੀ ਦੀ ਉਪਾਸ਼ਨਾ ਆ ਗਈ। ਸੱਚਖੰਡ ਵੱਲ ਜਾਓਗੇ ਤਾਂ ਉੱਥੇ ਕੀ ਕਰੋਗੇ, ਰੁਕਾਵਟ ਖੜ੍ਹੀ ਹੋ ਜਾਣੀ ਅੱਗੇ ਜਾ ਕੇ। ਗੁਰਾਂ ਦੀ ਬੋਲੀ ਤੇ ਕਿੰਤੂ ਕਰਦੇ ਹੋ, ਭਾਵਨਾ ਨਾਲ ਸਤਿਗੁਰੂ ਕੁਛ ਹੋਰ ਕਹਿੰਦੇ ਨੇ, ਆਪਾਂ ਉਹਨੂੰ ਕੁਛ ਹੋਰ ਬਣਾ ਦਿੰਦੇ। ਇਹ ਕੁਦਰਤ ਹੈ, ਕੁਦਰਤ ਦਾ ਨਾਮ ਵੀ ਮਾਇਆ ਵੀ ਹੈ, ਸ਼ਕਤੀ ਵੀ ਹੈ, ਚੰਡੀ ਵੀ। ਸਤਿਗੁਰੂ ਤਾਂ ਪ੍ਰਕਾਸ਼ ਸਰੂਪ ਵਿਆਪਕ ਰੂਪ 'ਚ ਸ਼ਕਤੀ ਨੂੰ ਚੰਡੀ ਕਹਿੰਦੇ ਨੇ। ਹੁਣ ਕਿਸੇ ਦੀ ਕੋਈ ਦੇਵੀ ਵੀ ਚੰਡੀ ਆ, ਲੋਕੀ ਕਹਿੰਦੇ ਖਾਨੀ ਮਹਾਰਾਜ ਨੇ ਉਹਨੂੰ ਮੰਨਿਆ। ਮਹਾਰਾਜ ਤਾਂ ਕਹਿੰਦੇ ਜੇ ਅਸਲ ਜਿਹੜੀ ਕਾਲਕਾ ਪਰਮਾਤਮਾ ਦੀ ਸ਼ਕਤੀ ਹੈ, ਉਹਦੀ ਆਰਾਧਨਾ ਕੀਤੀ ਪਰਮਾਤਮਾ ਦੀ, ਅਤੇ ਲੋਕੀ ਮੰਨਦੇ ਨੇ ਜਿਹੜੀ ਕਾਲਕਾ ਦੇਵੀ ਉਹਦੀ ਗੱਲ ਕਰਦੇ ਨੇ। ਇਉਂ ਇਹਨਾਂ ਨੂੰ ਭਰਮ ਭੁਲੇਖੇ 'ਚੋਂ ਕੱਢਣਾ ਵੀ ਬਹੁਤ ਔਖਾ ਸਾਰਿਆਂ ਨੂੰ, ਕਿ ਸਤਿਗੁਰੂ ਦੀ ਪਹਿਲਾਂ ਬਿਰਤੀ ਦੇਖੋ ਕਿੱਡੀ ਵੱਡੀ ਹੈ, ਉਹ ਕੁਛ ਹੋਰ ਕਹਿੰਦੇ ਨੇ, ਤੁਸੀਂ ਕੁਛ ਹੋਰ ਸਮਝੀ ਜਾਂਦੇ ਹੋ, ਪਹਿਲਾਂ ਉਹਨਾਂ ਨੂੰ ਸਮਝਣ ਦਾ ਯਤਨ ਕਰੋ ਵੀ ਉਹ ਕਹਿੰਦੇ ਕੀ ਨੇ। ਹਲਿਆ ਹਲਿਆ ਕਰਕੇ ਸਾਰੇ ਕਮਲਿਆਂ ਵਾਂਗੂ ਭੱਜ ਲਏ, ਉਹ ਜੀ ਐਂ ਲਿਖਿਆ, ਉੱਥੇ ਐਂ ਲਿਖਿਆ, ਚਲੋ ਠੀਕ ਹੈ, ਮੇਰਾ ਤਾਂ ਕਹਿਣ ਦਾ ਇੰਨਾ ਕੀ ਫਰਜ਼ ਹੈ, ਬਾਕੀ ਨਹੀਂ ਮੰਨੋਗੇ ਤਾਂ ਮੈਂ ਕਿਹੜਾ ਫਿਰ ਕੁਛ ਕਰ ਲੈਣਾ, ਪਰਮੇਸ਼ਰ ਨੇ ਆਪੇ ਹੀ ਹਿਸਾਬ ਕਿਤਾਬ ਠੀਕ ਕਰ ਲੈਣਾ, ਇੰਨਾ ਕੀ ਕਾਫੀ ਹੁੰਦਾ ਕਹਿਣਾ ਵੀ ਉਹ ਜਿਹੜੀ ਤੁਹਾਡੇ ਮਨ ਦੇ ਭੁਲੇਖੇ ਨੂੰ ਦੂਰ ਕਰ ਲਓ ਆਪਣੇ, ਸੱਚੀ ਕੁਦਰਤ ਧਾਰੀਆਂ ਸੱਚ ਸਿਰ ਜਿਉਂ ਜਹਾਨ। ਉਹਨੇ ਕੁਦਰਤ ਨੂੰ ਪਹਿਲਾਂ ਸਾਜ ਕੇ ਇਹਦੇ ਰਾਹੀਂ ਸ੍ਰਿਸ਼ਟੀ ਸਾਜੀ ਹੈ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ, ਫਿਰ ਦੁਨੀਆਂ ਨੂੰ ਸਾਜਦਾ ਕੁਦਰਤ ਦੇ ਰਾਹੀਂ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਪਰਮਾਤਮਾ ਦੀ ਕੁਦਰਤ ਨੂੰ ਸਮਝੋ, ਉਹਦੀ ਸ਼ਕਤੀ ਨੂੰ ਸਮਝੋ, ਉਹ ਪਰਮਾਤਮਾ ਦੀ ਸ਼ਕਤੀ ਹੈ ਜੋ ਆ ਸ੍ਰੀ ਸਾਹਿਬ। ਹੁਣ ਸ੍ਰੀ ਸਾਹਿਬ ਬਾਰੇ ਵੀ ਨਹੀਂ ਪਤਾ ਹੈਗਾ ਕਿਸੇ ਨੂੰ, ਬਹੁਤ ਘੱਟ ਲੋਕਾਂ ਨੂੰ ਪਤਾ ਕਿ ਸ੍ਰੀ ਸਾਹਿਬ ਕੀ ਹੈ। ਇਹ ਸ੍ਰੀ ਸਾਹਿਬ ਹੀ ਕੁਦਰਤ ਹੈ, ਇਹੀ ਮਾਇਆ ਹੈ, ਇਹੀ ਚੰਡੀ ਹੈ, ਇਹੀ ਸ਼ਕਤੀ ਹੈ, ਇਹ ਸਭ ਕੁਛ ਸ੍ਰੀ ਸਾਹਿਬ ਦੇ ਵਿੱਚ ਹੀ ਹੈ, ਪਰ ਗੁਪਤ ਰੂਪ ਵਿੱਚ ਹੈ ਸਾਰਾ ਕੁਛ। ਇਹ ਪਹਿਨਾਈ ਹੈ ਮਹਾਰਾਜ ਨੇ ਆਪਾਂ ਨੂੰ ਦਿੱਤੀ, ਕਕਾਰਾਂ ਦੇ ਬਹੁਤ ਡੂੰਘੇ ਭਾਵ ਅਰਥ ਨੇ, ਪਰ ਜਿਹੜੀ ਨਿੱਕੀ ਜੀ ਬੂੰਦ ਵਰਗੀ ਬੁੱਧੀ ਚੁੱਕੀ ਫਿਰਦਾ ਜੀਵ ਆਪਣੇ ਅੰਦਾਜ਼ੇ 'ਚ ਲਾਉਂਦਾ ਫਿਰਦਾ, ਕਿਰਪਾਨ ਨੂੰ ਕੋਈ ਮਸਤਕ ਨੂੰ ਲਾ ਲਿਆ ਕਹਿੰਦੇ ਬੁੱਤ ਪੂਜਾ ਹੋ ਗਈ, ਸੋ ਇਸ ਕਰਕੇ ਬਹੁਤ ਗੱਲਾਂ ਦੀ ਗਿਆਨ ਹੀ ਨਹੀਂ ਹੈ। ਦਸਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹੀਏ, ਗੁਰਾਂ ਨੇ ਸ਼ਸਤਰਾਂ ਨੂੰ ਹਮੇਸ਼ਾ ਆਪਣੇ ਤੋਂ ਉੱਪਰ ਰੱਖਿਆ। ਆਪ ਜਿਸ ਪਲੰਘ 'ਤੇ ਬਹਿੰਦੇ, ਸ਼ਸਤਰਾਂ ਵਾਲਾ ਪਲੰਘ 1 ਫੁੱਟ ਹੋਰ ਉੱਚਾ ਰੱਖਦੇ ਸੀ। ਹੁਣ ਵੀ ਤਖ਼ਤ ਸਾਹਿਬਾਨਾਂ 'ਤੇ, ਮਹਾਰਾਜ ਦੇ ਸਥਾਨਾਂ 'ਤੇ ਸ਼ਸਤਰ ਪਏ ਨੇ। ਗੁਰਾਂ ਨੇ ਕਿਹਾ ਇਹ ਸ਼ਸਤਰਾਂ ਦਾ ਸਤਿਕਾਰ, ਸ਼ਸਤਰਾਂ ਦਾ ਸਤਿਕਾਰ ਉਹਨਾਂ ਨੇ ਕਿਉਂ ਕੀਤਾ? ਕਿਉਂਕਿ ਸ਼ਸਤਰ ਅਕਾਲ ਪੁਰਖ ਨੇ ਆਪ ਪ੍ਰਗਟ ਕੀਤੇ ਨੇ ਸਾਰੇ। ਇਹ ਗੱਲ ਦਾ ਵੀ ਨਹੀਂ ਪਤਾ ਹੈ ਕਿਸੇ ਨੂੰ, ਕਿਉਂਕਿ ਉਹ ਤਾਂ ਪਤਾ ਲੱਗੇ ਜੇ 405 ਚਲਿੱਤਰ ਪੜ੍ਹੋ ਜਾ ਕੇ। ਉਹ 5ਵਾਂ ਚਲਿੱਤਰ ਅਕਾਲ ਨੇ ਕੀਤਾ ਆਪ, ਚੰਡੀ ਚਰਿੱਤਰ 2 ਜਿਹੜੇ ਚੰਡੀ ਨੇ ਕੀਤੇ ਨੇ। ਇਸ ਕਰਕੇ ਉਹ ਉੱਧਰ ਨੂੰ ਵਧਣ ਦਾ ਯਤਨ ਹੀ ਨਹੀਂ ਕਰਦੇ, ਹੋਰ ਹੀ ਪਾਸੇ ਤੁਰੇ ਫਿਰਦੇ ਨੇ। ਉੱਥੋਂ ਪਤਾ ਲੱਗਦਾ ਕਿ ਜਦੋਂ ਜੰਗ ਯੁੱਧ ਅਕਾਲ ਪੁਰਖ ਨੇ ਸਿਰਜੇ ਦੈਂਤਾਂ ਨੂੰ ਮਾਰਨ ਲਈ ਜਦੋਂ ਜੰਗ ਕਰਨਾ ਸੀ, ਆਪਣੇ ਸੰਕਲਪ ਨਾਲ ਸ੍ਰੀ ਸਾਹਿਬ ਪ੍ਰਗਟ ਕੀਤੀ, ਪ੍ਰਥਮੇ ਖੰਡਾ ਪ੍ਰਥਮੇ ਸਾਜਕ ਹੈ ਸਭ ਸੰਸਾਰ ਉਪਾਇਆ। ਪਹਿਲਾਂ ਖੰਡਾ ਹੀ ਸਾਜਿਆ ਸੀ ਦੁਨੀਆਂ 'ਚ, ਫਿਰ ਹੀ ਸ੍ਰਿਸ਼ਟੀ ਪੈਦਾ ਕੀਤੀ ਅਕਾਲ ਪੁਰਖ ਵਾਹਿਗੁਰੂ ਨੇ। ਇਸ ਕਰਕੇ ਉਹ ਸਾਰੀ ਨੌਲੇਜ ਨੂੰ ਲਏ ਤੋਂ ਬਿਨਾਂ ਹੀ ਰੌਲਾ ਪਾਈ ਜਾਂਦੇ ਨੇ। ਸਾਰੀ ਨੌਲੇਜ ਨੂੰ ਲਓ ਪਹਿਲਾਂ, ਨਹੀਂ ਤਾਂ ਜੇ ਇੰਨਾ ਰੌਲਾ ਪਾਇਆ ਇੰਨਾ ਪਾਇਆ, ਅਸਲੀਅਤ ਛੁੱਪ ਜਾਵੇਗੀ। ਕਿਉਂਕਿ ਜੇ ਰੱਬ ਦੇ ਪਿਆਰੇ ਨੇ ਉਹ ਚੁੱਪ ਕਰਕੇ ਬੈਠ ਜਾਣਗੇ, ਉਹ ਕਹਿਣਗੇ ਕਮਲਿਆਂ ਨੂੰ ਪਾ ਲੈਣ ਦੇ, ਰੌਲਾ ਸਾਨੂੰ ਲੋੜ ਹੀ ਨਹੀਂ ਅੱਗੇ ਜਾਣ ਦੀ। ਫਿਰ ਜਦੋਂ ਰੌਲਾ ਪਾਈ ਗਏ, ਇੱਕ ਦਿਨ ਬਿਲਕੁਲ ਹੀ ਥੱਲੇ ਡਿੱਗ ਪੈਣਗੇ, ਫਿਰ ਕਹਿਣਗੇ ਹੁਣ ਕੀ ਕਰੀਏ। ਸਿਧਾਂਤ ਨੂੰ ਦੇਖੇ ਪਰਖੇ ਸਮਝੇ ਤੋਂ ਬਿਨਾਂ ਹੀ ਰੌਲਾ ਪਾਈ ਜਾਂਦੇ। ਮਹਾਰਾਜ ਨੇ ਐਵੇਂ ਸਾਰਾ ਕੁਛ ਕਰ ਦਿੱਤਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਕੁਦਰਤ ਜਿਹੜੀ ਹੈ, ਕੁਦਰਤ ਨੂੰ ਜਾਣਨ ਦੀ ਲੋੜ ਹੈ। ਅਕਾਲ ਪੁਰਖ ਕਰਤਾ ਨਜ਼ਰ ਨਹੀਂ ਆਉਂਦਾ, ਪਰ ਮਹਾਰਾਜ ਕਹਿੰਦੇ ਉਹਦੀ ਕੁਦਰਤ ਦੇ ਰਾਹੀਂ ਉਹਦੇ ਤੱਕ ਪਹੁੰਚਣ ਦਾ ਇੱਕ ਸਾਧਨ ਬਣਾਇਆ ਉਸਨੇ। ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ। ਮਹਾਰਾਜ ਕਹਿੰਦੇ ਮੈਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ ਉਹ ਨਾਮ ਤੋਂ, ਪਰਮਾਤਮਾ ਤੋਂ। ਉਹਦੇ ਸੱਚੇ ਨਾਮ ਨੂੰ ਜਪੋ, ਨਾਮ ਜਪਣ ਨਾਲ ਕੋਈ ਅਵਸਥਾ ਬਣਾਓ, ਅੱਖਾਂ ਖੁੱਲ੍ਹਣ ਤੁਹਾਡੀਆਂ ਅੰਦਰਲੀਆਂ, ਤੁਹਾਨੂੰ ਪਤਾ ਲੱਗੇ ਅਕਾਲ ਪੁਰਖ ਕੌਣ ਨੇ, ਉਹ ਕੀ ਨੇ, ਕਿਹਾ ਜਿਹਾ ਸਰੂਪ ਹੈ ਉਹਨਾਂ ਦਾ। ਸਰੂਪ ਹੈ ਪਰ ਉਹ ਪ੍ਰਗਟ ਕਰ ਲੈਂਦੇ ਨੇ ਜਦ ਜੀ ਕਰੇ ਸਰੂਪ, ਪਰ ਮਾਤਾ ਦੇ ਉਦਰ ਰਾਹੀਂ ਪ੍ਰਗਟ ਨਹੀਂ ਕਰਦੇ। ਵਾਰ ਵਾਰ ਬੇਨਤੀ ਕਰਦਾ ਮੈਂ, ਮਾਤਾ ਦੇ ਉਦਰ ਰਾਹੀਂ ਨਹੀਂ ਆਉਂਦੇ ਪ੍ਰਗਟ। ਅਕਾਲ ਪੁਰਖ ਆਪਣੇ ਸਰੂਪ ਨੂੰ ਜਦੋਂ ਕਰਦੇ ਨੇ, ਆਪਣੇ ਪੰਥ ਵਿੱਚ ਕੋਈ ਇਹ ਨਹੀਂ ਕਿ ਸਾਰੇ ਇੱਦਾਂ ਦੇ ਹੀ ਬੈਠੇ ਨੇ ਰੌਲਾ ਰੱਪਾ ਜਿਹਾ ਪਾਉਣ ਵਾਲੇ। ਬਹੁਤ ਉੱਚੀਆਂ ਹਸਤੀਆਂ ਜਿਹੜੇ ਅੰਦਰ ਹੀ ਬੈਠੇ, ਬਾਹਰ ਨਹੀਂ ਆਉਂਦੇ। ਹੌਲੀ ਹੌਲੀ ਸਾਰੇ ਮਹਾਤਮਾ ਹੀ ਗੁਪਤ ਹੋਈ ਤੁਰੇ ਜਾਂਦੇ ਨੇ। ਕਿਉਂ? ਉਹ ਕਹਿੰਦੇ ਅਧਿਕਾਰੀ ਤਾਂ ਕੋਈ ਹੈ ਹੀ ਨਹੀਂ, ਅੱਗਿਓਂ ਸਾਡੀ ਤਾਂ ਕੋਈ ਗੱਲ ਹੀ ਨਹੀਂ ਸੁਣਦਾ। ਇਸ ਕਰਕੇ ਉਹ ਪਿੱਛੇ ਪਿੱਛੇ ਹਟ ਕੇ ਗੁਪਤ ਰੂਪ ਹੋ ਕੇ ਬੈਠ ਕਹਿੰਦੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਪਹਿਲਾਂ ਭਗਤੀ ਕਰਕੇ ਅਕਾਲ ਪੁਰਖ ਨੂੰ ਜਾਣੋ, ਕੌਣ ਅਕਾਲ ਪੁਰਖ ਕਿੱਥੇ ਨੇ, ਉਹਨਾਂ ਦੀ ਕੁਦਰਤ ਕੀ ਹੈ, ਉਹਨਾਂ ਦੀ ਸ਼ਕਤੀ ਕੀ ਹੈ, ਮਹਾਰਾਜ ਕਹਿੰਦੇ ਕੀ ਨੇ। ਜਦੋਂ ਤੱਕ ਆਪਾਂ ਆਪਣੀ ਬਿਰਤੀ ਨੂੰ ਉੱਪਰ ਉਠਾ ਕੇ ਦਸਵੇਂ ਪਾਤਸ਼ਾਹ ਨੂੰ ਨਹੀਂ ਸਮਝ ਸਕਦੇ, ਉਦੋਂ ਤੱਕ ਆਪਾਂ ਸਿੰਘ ਨਹੀਂ ਬਣ ਸਕਦੇ। ਸਿੰਘ ਉਦੋਂ ਬਣਾਂਗੇ ਉਹਦੇ ਜਦੋਂ ਆਪਾਂ ਉਹਨਾਂ ਨੂੰ ਸਮਝਾਂਗੇ, ਉਹਨਾਂ ਦੀ ਕਹੀ ਹਰ ਗੱਲ ਨੂੰ ਜਾਣਾਂਗੇ। ਮਹਾਰਾਜ ਕਿਰਪਾ ਕਰਨਗੇ ਸਾਡੇ ਉੱਤੇ, ਤਾਂ ਸਾਡੇ ਮਨਾਂ 'ਚ ਦਸਵੇਂ ਪਾਤਸ਼ਾਹ ਬਾਰੇ ਪਤਾ ਲੱਗਿਆ ਉਹ ਕੌਣ ਨੇ, ਕੀ ਕੀਤਾ, ਕੀ ਦਿੱਤਾ, ਕੀ ਬਖਸ਼ਿਸ਼ਾਂ ਕੀਤੀਆਂ, ਕਿੰਨੇ ਵੱਡੇ ਸੱਚੇ ਪਾਤਸ਼ਾਹ ਨੇ। ਇਉਂ ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਹੁਣ ਨਾਮ ਜਪੋ ਅਤੇ ਨਾਮ ਦੇ ਨਾਲ ਹੀ ਤੁਸੀਂ ਅੱਗੇ ਸਫਲ ਹੋ ਸਕਦੇ ਹੋ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਨਾਮ ਜਪਣ ਦਾ ਹੁਕਮ ਕੀਤਾ ਹੈ। ਵਾਹਿਗੁਰੂ ਵਾਹਿਗੁਰੂ। ਵਾਹ ਵਾਹਿਗੁਰੂ।